ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
You're with SBS Radio.
ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ 80-90 ਦਹਾਕੇ ਦੇ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ਨੂੰ ਤਕਰੀਬਨ 1 ਸਾਲ ਹੋ ਗਿਆ ਹੈ। ਇਸੇ ਮੁਤਲਕ ਗੱਲਬਾਤ ਕਰਨ ਲਈ ਸਾਡੇ ਨਾਲ ਉਹਨਾਂ ਦੇ ਬੇਹੱਦ ਕਰੀਬੀ ਦੋਸਤ ਹਰਪ੍ਰੀਤ ਸਿੰਘ ਸੇਖੋਂ ਜੁੜੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਰਪ੍ਰੀਤ ਸਿੰਘ ਸੇਖੋਂ ਜੀ, ਬਹੁਤ ਬਹੁਤ ਧੰਨਵਾਦ SBS ਪੰਜਾਬੀ ਨਾਲ ਗੱਲਬਾਤ ਕਰਨ ਲਈ।
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੁਹਾਡਾ ਵੀ ਬਹੁਤ ਧੰਨਵਾਦ ਜੀ ਮੈਨੂੰ ਗੱਲਬਾਤ ਸ਼ਾਮਿਲ ਕਰਨ ਲਈ।
ਹਰਪ੍ਰੀਤ ਜੀ, ਜੇ ਤੁਹਾਡੇ ਅਤੇ ਸੁਰਿੰਦਰ ਛਿੰਦਾ ਜੀ ਦੇ ਰਿਸ਼ਤੇ ਬਾਰੇ ਗੱਲ ਕਰੀਏ ਤਾਂ ਕਿਸ ਕਿਸਮ ਦਾ ਇਹ ਰਿਸ਼ਤਾ ਸੀ ਤੇ ਕਿੰਨਾ ਪੁਰਾਣਾ ਸੀਗਾ?
ਸੁਰਿੰਦਰ ਛਿੰਦਾ ਜੀ ਜਿਹੜੇ ਆ ਲੁਧਿਆਣੇ ਮੇਰੇ ਘਰ ਦੇ ਬਿਲਕੁਲ ਨੇੜੇ ਹੀ ਰਹਿੰਦੇ ਸੀ ਤੇ ਉਹਨਾਂ ਨਾਲ ਜਿਹੜਾ ਮੇਰਾ ਰਿਸ਼ਤਾ ਉਹ ਤਾਂ ਅਕਸਰ ਕਿਹਾ ਕਰਦੇ ਸੀ, ਸਾਡੀ ਦੋਸਤੀ ਸੀ ਹਾਲਾਂਕਿ ਏਜ ਦੇ ਵਿੱਚ ਡਿਫਰੈਂਸ ਸੀ, ਪਰ ਉਹ ਅਕਸਰ ਕਿਹਾ ਕਰਦੇ ਸੀ ਕਿ ਹਰਪ੍ਰੀਤ ਸੇਖੋਂ ਨਾਲ ਮੇਰਾ ਪੁੱਤਾਂ ਵਾਲਾ ਪੁੱਤਾਂ ਵਾਲੀ ਯਾਰੀ ਆ ਤੇ ਉਹਨਾਂ ਦਾ ਵਰਡ ਪੁੱਤਾਂ ਵਾਲੀ ਯਾਰੀ ਬੜਾ ਹੀ ਮੈਨੂੰ ਵਧੀਆ ਲੱਗਦਾ ਸੀ ਜਦੋਂ ਵੀ ਕਿਤੇ ਉਹਨਾਂ ਨੇ ਕੋਟ ਕਰਨਾ ਤੇ, ਪਰ ਮੈਂ ਇਹ ਕਹਿੰਦਾ ਸੀ ਉਹਨਾਂ ਨੂੰ ਤੇ ਹੁਣ ਵੀ ਮੈਂ ਫੀਲ ਕਰਦਾ ਕਿ ਮੇਰੀ ਉਹਨਾਂ ਨਾਲ ਭਰਾਵਾਂ ਵਰਗੀ ਯਾਰੀ ਸੀ, ਕਿਉਂਕਿ ਪਿਓਾਂ ਵਰਗੀ ਯਾਰੀ ਤਾਂ ਕਿਤੇ ਚੰਗਾ ਨੀ ਲੱਗਦਾ ਤੇ ਭਰਾਵਾਂ ਵਰਗੀ ਯਾਰੀ ਜ਼ਰੂਰ ਸੀ, ਕਿਉਂਕਿ ਜਿੱਥੇ ਕਿਤੇ ਅਸੀਂ ਜਾਣਾ ਆਉਣਾ ਦੋਨਾਂ ਨੇ ਇਕੱਠੇ, ਕੋਈ ਜ਼ਰੂਰਤ ਪੈ ਜਾਣੀ ਉਹਨਾਂ ਨੂੰ ਜਾਂ ਮੈਨੂੰ ਤੇ ਫਿਰ ਪਹਿਲੀ ਫੋਨ ਕਾਲ ਮੈਨੂੰ ਲੱਗਦਾ ਅਸੀਂ ਦੋਨੇ ਇੱਕ ਦੂਜੇ ਨੂੰ ਕਰਦੇ ਸੀ ਕਿਉਂਕਿ ਨੇੜੇ ਰਹਿੰਦੇ ਸੀ। ਇਸ ਤੋਂ ਬਿਨਾਂ ਉਹਨਾਂ ਦਾ ਜਿਵੇਂ ਡੇਲੀ ਰੁਟੀਨ ਸੀ ਕਿ ਉਹਨਾਂ ਨੇ ਸਵੇਰੇ ਸੈਰ ਕਰਨੀ, ਸੈਰ ਕਰਨ ਤੋਂ ਬਾਅਦ ਉਹਨਾਂ ਦੇ ਅਕਸਰ ਇਹ ਰੁਟੀਨ ਸੀ ਕਿ ਵਾਪਸ ਆਉਂਦਿਆਂ ਉਹਨਾਂ ਨੇ ਮੇਰਾ ਦਰਵਾਜ਼ਾ ਖੜਕਾ ਦੇਣਾ। ਹੁਣ ਮੈਨੂੰ ਥੋੜੀ ਜਿਹੀ ਆਸ ਸੀ ਲੇਟ ਉੱਠਣ ਦੀ ਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਉੱਠਿਆ ਕਰ ਸਵੇਰੇ, ਪਰ ਫਿਰ ਉਹਨਾਂ ਨੇ ਕਹਿਣਾ ਚੱਲ ਤੂੰ ਉੱਠਦਾ ਤਾਂ ਹੈ ਨੀਗਾ, ਵਾਪਸੀ ਤੇ ਸਵੇਰ ਦੀ ਚਾਹ ਆਪਾਂ ਇਕੱਠੇ ਪੀ ਲੈਂਦੇ ਹਾਂ। ਤੋ ਇਸ ਤਰ੍ਹਾਂ ਦਾ ਪਿਆਰ ਸੀ ਉਹਨਾਂ ਦਾ ਮੇਰੇ ਨਾਲ ਕਿ ਉਹਨਾਂ ਨੇ ਕਹਿਣਾ ਯਾਰ ਮੇਰੇ ਤੋਂ ਗੇਟ ਅੱਗੋਂ ਦੀ ਕਦੇ ਲੰਘਿਆ ਨੀ ਜਾਂਦਾ ਜਦੋਂ ਤੱਕ ਤੈਨੂੰ ਬੈਲ ਨਾ ਮਾਰਦੇ ਆ। ਇਹੀ ਮੇਰਾ ਉਹਨਾਂ ਨਾਲ ਸੀ, ਮੈਂ ਵੀ ਜਦੋਂ ਉਹਨਾਂ ਦੇ ਘਰ ਅੱਗੋਂ ਲੰਘਣਾ ਤੇ ਉਹਨਾਂ ਦੀ ਬੈਲ ਮਾਰੇ ਬਿਨਾਂ ਉਹਨਾਂ ਨੂੰ ਮਿਲੇ ਬਿਨਾਂ, ਸ਼ਾਇਦ ਕੋਈ ਵੀ ਅਜਿਹਾ ਦਿਨ ਨਹੀਂ ਸੀ ਜਦੋਂ ਸਾਡੀ ਦਿਨ ਚ 5-7-10 ਵਾਰੀ ਫੋਨ ਤੇ ਗੱਲ ਨਾ ਹੋਣੀ, ਮਿਲੇ ਬਿਨਾਂ ਅਸੀਂ ਰਹਿ ਨਹੀਂ ਸਕਦੇ ਸੀ। ਚਲੋ ਇੱਕ ਅਲੱਗ ਜਿਹੀ ਦੋਸਤੀ ਸੀ ਉਹਨਾਂ ਦੀ। ਔਰ ਜਿੱਥੇ ਕਿਤੇ ਵੀ ਮੈਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਮੈਂ 3-4 ਸਾਲ ਪਹਿਲਾਂ ਆਪਦੀ ਮੈਂ ਕਾਫੀ ਦੇਰ ਤੋਂ ਲਿਖਦਾ ਤੇ ਪਹਿਲੀ ਕਿਤਾਬ ਸੀ ਜਿਹੜੀ ਮੇਰੀ ਕਵਿਤਾ ਗਜ਼ਲ ਦੀ ਉਹ ਛਪਵਾਉਣੀ ਸੀ ਤੇ ਛਿੰਦਾ ਭਾਜੀ ਨੂੰ ਇਹ ਪਤਾ ਸੀ ਕਿਉਂਕਿ ਇੰਨੇ ਪੁਰਾਣੇ ਕਲਾਕਾਰ ਸੀ ਜੀ ਕਿੰਨਾ ਔਖਾ ਕੰਮ ਹੁੰਦਾ ਤੇ ਜਦੋਂ ਮੈਂ ਬਿਲਕੁਲ ਉਹਦੇ ਪਰੂਫ ਰੀਡਿੰਗ ਦੇ ਵਿੱਚ ਫਸਿਆ ਹੋਇਆ ਸੀ ਤੇ ਅਚਾਨਕ ਭਾਜੀ ਨੇ ਦੁਪਹਿਰੇ ਜਾ ਕੇ ਬੈਲ ਮਾਰੀ ਤੇ ਸਾਰਾ ਪਰੂਫ ਵਗੈਰਾ ਮੇਰੇ ਤੋਂ ਫੜ ਕੇ ਤੇ ਅਖੀਰ ਚ ਘੰਟੇ ਕੁ ਬਾਅਦ ਕਹਿੰਦੇ ਇਹ ਬਹੁਤ ਠੀਕ ਹੋ ਗਿਆ, ਦਿਮਾਗ ਤੇ ਬੋਝ ਨਹੀਂ ਪਾਉਣਾ, ਛਪਵਾ ਲਈਏ ਹੁਣ ਆਪਾਂ ਇਹਨੂੰ। ਸੋ ਇੱਕ ਉਹਨਾਂ ਦੀ ਸਪੋਰਟ ਸੀ, ਉਹ ਮੈਨੂੰ ਅਜਿਹਾ ਪੁਸ਼ ਮਿਲਿਆ ਕਿ ਮੈਨੂੰ ਵੀ ਲੱਗਿਆ ਵੀ ਮੈਂ ਠੀਕ ਹੀ ਲਿਖਿਆ ਤੇ ਕਿਤਾਬ ਅਸੀਂ ਛਪਵਾ ਲਈਏ। ਸੋ ਅਜਿਹੇ ਹੋਰ ਕਿੰਨੇ ਹੀ ਮੌਕੇ ਆਏ ਜਦੋਂ ਭਾਜੀ ਨੇ ਮੇਰੀ ਪਿੱਠ ਤੇ ਹੱਥ ਰੱਖਿਆ, ਸੋ ਉਹਨਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ।
ਹਰਪ੍ਰੀਤ ਜੀ, ਸੁਰਿੰਦਰ ਛਿੰਦਾ ਜੀ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਨੇ, ਲੇਕਿਨ ਉਹਨਾਂ ਦੇ ਗੀਤ ਹਮੇਸ਼ਾ ਸਾਡੇ ਨਾਲ ਰਹਿਣਗੇ ਤੇ ਆਪਣੇ ਗੀਤਾਂ ਰਾਹੀਂ ਉਹ ਹਮੇਸ਼ਾ ਸਾਡੇ ਵਿਚਕਾਰ ਜਿਉਂਦੇ ਰਹਿਣਗੇ। ਕਿਸ ਤਰ੍ਹਾਂ ਤੁਸੀਂ ਅੱਜ ਉਹਨਾਂ ਨੂੰ ਯਾਦ ਕਰਦੇ? ਤਕਰੀਬਨ 1 ਸਾਲ ਹੋ ਗਿਆ ਅਸੀਂ ਉਹ ਸਾਡੇ ਤੋਂ ਵਿਛੋੜਾ ਪਾ ਕੇ ਗਏ ਨੇ।
ਦੇਖੋ ਸੁਰਿੰਦਰ ਛਿੰਦਾ ਜੀ ਦੀ ਜਿਹੜੀ ਆਵਾਜ਼ ਆ ਉਹਦੇ ਵਿੱਚ ਇੱਕ ਅਲੱਗ ਹੀ ਕਿਸਮ ਦੀ ਖਿੱਚ ਸੀ, ਹਾਲਾਂਕਿ ਬਾਕੀ ਵੀ ਸਾਰੇ ਜਿਹੜੇ ਕਲਾਕਾਰ ਆ ਉਹਨਾਂ ਦੇ ਸਮੇਂ ਦੇ, ਚਾਹੇ ਉਹ ਮਾਨਕ ਸਾਹਿਬ ਆ, ਚਾਹੇ ਅਸੀਂ ਗੱਲ ਕਰੀਏ ਸਦੀਕ ਸਾਹਿਬ ਦੀ, ਚਾਹੇ ਅਸੀਂ ਗੱਲ ਕਰੀਏ ਸਰਦੂਲ ਸਿਕੰਦਰ ਜੀ ਦੀ, ਈਵਨ ਹੰਸਰਾਜ ਹੰਸ ਭਾਜੀ ਦੀ ਅਸੀਂ ਗੱਲ ਕਰੀਏ, ਸੋ ਇਹ ਸਾਰੇ ਹੀ ਆਪਣੇ ਆਪ ਚ ਵੱਡੇ ਕਲਾਕਾਰ ਹੋਏ ਆ। ਜਾਂ ਉਹਨਾਂ ਤੋਂ ਪਹਿਲਾਂ ਵੀ ਹਰਚਰਨ ਗਰੇਵਾਲ ਜਿਵੇਂ ਗਾਉਂਦੇ ਰਹੇ, ਦੀਦਾਰ ਸੰਧੂ ਜੀ ਦਾ ਬੜਾ ਨਾਮ ਲਿਆ, ਪਰ ਇੱਕ ਵੱਖਰੀ ਗੱਲ ਸੀ ਸੁਰਿੰਦਰ ਛਿੰਦਾ ਜੀ ਦੀ। ਉਹ ਚਾਹੇ ਉਹਨਾਂ ਨੇ 2 ਗਾਣੇ ਗਾਏ ਹੋਣ, ਚਾਹੇ ਉਹ ਪੇੜਾ ਹੋਣ, ਅਖਾੜੇ ਲਾਏ ਹੋਣ ਖੁੱਲੇ, ਚਾਹੇ ਧਾਰਮਿਕ ਗੀਤ ਗਾਏ ਹੋਣ, ਚਾਹੇ ਸੱਭਿਆਚਾਰਕ ਗੀਤ ਗਾਏ ਹੋਣ, ਉਹ ਹਰ ਰੰਗ ਦੇ ਵਿੱਚ ਆਪਣੇ ਆਪ ਨੂੰ ਢਾਲ ਲੈਂਦੇ ਸੀ। ਔਰ ਖਾਸ ਕਰ ਉਹਨਾਂ ਦੇ ਗਲੇ ਦੇ ਵਿੱਚ ਰੱਬ ਨੇ ਅਜਿਹੀ ਬਖਸ਼ਿਸ਼ ਕੀਤੀ ਸੀ, ਆਵਾਜ਼ ਇੰਨੀ ਕੁ ਉਹਨਾਂ ਦਾ ਜਿਹੜਾ ਬੇਸ ਸੀ ਜਿਹੜਾ ਸਟਰੋਂਗ ਸੀ ਕਿ ਉਹ ਜਦੋਂ ਬੋਲਦੇ ਸੀ ਕੋਲ ਬੈਠਿਆ ਉਹਦੇ ਵਿੱਚ ਵੀ ਇੱਕ ਅਲੱਗ ਕਿਸਮ ਦਾ ਫਲੋ ਮਹਿਸੂਸ ਹੁੰਦਾ ਸੀ। ਸੋ ਛਿੰਦਾ ਜੀ ਨੂੰ ਹਾਲਾਂਕਿ ਗਿਆ, ਜਿਵੇਂ ਤੁਸੀਂ ਕਹਿ ਰਹੇ ਹੋ ਕਿ 1 ਸਾਲ ਹੋ ਗਿਆ, ਉਹਨਾਂ ਦੀ ਪਹਿਲੀ ਬਰਸੀ ਸੀ 4-5 ਦਿਨ ਪਹਿਲਾਂ ਹੀ, ਪਰ ਕਦੇ ਅਜਿਹਾ ਦਿਨ ਮੈਨੂੰ ਲੱਗਦਾ ਲੱਗਿਆ ਨਹੀਂ ਜਦੋਂ ਉਹਨਾਂ ਦੀ ਯਾਦ ਆਈ ਨਹੀਂ ਜਾਂ ਸਾਨੂੰ ਇਹ ਫੀਲ ਹੋਇਆ ਕਿ ਉਹ ਚਲੇ ਗਏ, ਕਿਉਂਕਿ ਬੜੇ ਮਜ਼ਾਕੀਆ ਸੁਭਾਅ ਦੇ ਸੀ ਉਹਨਾਂ ਨੂੰ, ਐਜ਼ ਗਾਇਕ ਤਾਂ ਸਾਰੇ ਜਾਣਦੇ ਆ, ਪਰ ਜਿਹੜੇ ਉਹਨਾਂ ਦੇ ਦੋਸਤ ਆ ਮੇਰੇ ਵਰਗੇ ਉਹ ਜਾਣਦੇ ਆ ਕਿ ਉਹ ਅਜਿਹੇ ਮਜ਼ਾਕੀਆ ਸੁਭਾਅ ਦੇ ਸੀ ਕਿ ਜਦੋਂ ਕਿਸੇ ਮਹਿਫਿਲ 'ਚ ਬੈਠ ਜਾਣਾ ਤੇ ਫਿਰ ਛਿੰਦਾ ਜੀ ਹੀ ਬੋਲਦੇ ਸੀ। ਉਹਨਾਂ ਕੋਲੇ ਗੱਲਾਂ ਦਾ ਇੱਕ ਅਜਿਹਾ ਪਟਾਰਾ ਸੀ, ਜੋਕਸ ਉਹਨਾਂ ਕੋਲੇ ਔਰ ਚੁਟਕਲਿਆਂ ਦਾ, ਮਜ਼ਾਕ ਦਾ, ਕਿ ਲਗਾਤਾਰ ਉਹ ਚੱਲਦੇ ਰਹਿਣਾ। ਔਰ ਜਦੋਂ ਛਿੰਦਾ ਭਾਜੀ ਦੇ ਜਾਣ ਤੋਂ ਬਾਅਦ ਮੈਨੂੰ ਲੱਗਿਆ ਕਿ ਉਹਨਾਂ ਦੇ, ਮੈਨੂੰ ਲੱਗਦਾ ਕਿ ਇਹ ਭੋਗ ਵਾਲੇ ਦਿਨ ਦੀ ਗੱਲ ਆ ਜੀ, ਜਦੋਂ ਮੈਂ ਵਾਪਸ ਆ ਰਿਹਾ ਸੀ ਤੇ ਲਿਖਣ ਦਾ, ਕਿਉਂਕਿ ਮੈਨੂੰ ਸ਼ੌਕ ਆ ਤੇ ਮੇਰੇ ਦਿਮਾਗ ਦੇ ਵਿੱਚ ਕੁਛ ਲਾਈਨਾਂ ਆਈਆਂ ਭਾਜੀ ਦੇ ਲਈ, ਤੇ ਉਹ ਮੈਂ ਕਿਤੇ ਲਿਖ ਲਈਆਂ। ਫਿਰ 2-3 ਮਹੀਨੇ ਬਾਅਦ ਉਹ ਲਾਈਨਾਂ ਸੀ ਜਿਹੜੀਆਂ ਮੈਂ ਦੁਬਾਰਾ ਦੁਹਰਾਈਆਂ, ਕੁਛ ਉਹਦੇ ਚ ਕਰੈਕਸ਼ਨ ਕੀਤੀਆਂ, ਤੇ ਉਹ ਲਾਈਨਾਂ ਮੈਂ ਪੇਸ਼ ਕੀਤੀਆਂ ਜੀ ਸਾਡੇ ਬੜੇ ਹੀ ਸਤਿਕਾਰਯੋਗ ਪੰਜਾਬੀ ਗੀਤਕਾਰੀ ਦੇ ਬਾਬਾ ਬੋੜ, ਸਾਡੇ ਬੜਾ ਹੀ ਵੱਡਾ ਹਸਤਾਖਰ ਆ ਪੰਜਾਬੀ ਗੀਤਕਾਰੀ, ਸਰਦਾਰ ਬਾਬੂ ਸਿੰਘ ਜੀ ਮਾਨ ਮਰਾੜਾ ਵਾਲਿਆਂ ਨੂੰ। ਮਾਨ ਸਾਹਿਬ ਇਹਦੇ ਬੜੇ ਨੇੜੇ ਸੀ ਤੇ ਮੈਂ ਬੜਾ ਡਰਦੇ ਜਿਹੇ ਨੇ ਉਹਨਾਂ ਨੂੰ ਪੁੱਛਿਆ, ਕਿਉਂਕਿ ਮਾਨ ਸਾਹਿਬ ਵੱਡੀ ਪਰਸਨੈਲਿਟੀ ਆ, ਸੁਰਿੰਦਰ ਛਿੰਦਾ ਜੀ ਲਈ ਮੈਂ ਲਿਖ ਰਿਹਾ ਤੇ ਉਹ ਤਾਂ ਬਹੁਤ ਹੀ ਵੱਡੀ ਪਰਸਨੈਲਿਟੀ ਆ ਉਹ ਵੀ, ਪਰ ਮਾਨ ਸਾਹਿਬ ਨੂੰ ਉਹ ਮੇਰੀਆਂ ਲਿਖੀਆਂ ਹੋਈਆਂ ਲਾਈਨਾਂ ਪਸੰਦ ਆ ਗਈਆਂ ਪਤਾ ਨੀ ਕਿਸ ਤਰ੍ਹਾਂ। ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਇਹ ਲਾਈਨਾਂ ਜਿਸ ਤਰ੍ਹਾਂ ਦੀਆਂ ਤੂੰ ਲਿਖੀਆਂ, ਜਿਹਦੇ ਬਾਰੇ ਲਿਖੀਆਂ, ਇਹਨੂੰ ਗਾਉਣ ਵਾਲਾ ਬੰਦਾ ਵੀ ਓਨਾ ਹੀ ਵੱਡਾ ਹੋਣਾ ਚਾਹੀਦਾ। ਤੇ ਇਹ ਮੇਰੀ, ਮੈਂ ਕਹੂੰਗਾ, ਖੁਸ਼ਕਿਸਮਤੀ ਆ ਕਿ ਹੰਸਰਾਜ ਹੰਸ ਭਾਜੀ ਨੇ ਇੱਕ ਮਿੰਟ ਵੀ ਨੀ ਲਾਇਆ ਜਦੋਂ ਮੈਂ ਉਹਨਾਂ ਨੂੰ ਮੁਖੜਾ ਹੀ ਸੁਣਾਇਆ ਗੀਤ ਦਾ, ਤਾਂ ਉਹ ਕਹਿਣ ਲੱਗੇ ਕਿ ਇਹ ਗੀਤ ਮੈਂ ਹੀ ਕਰੂੰਗਾ। ਸੋ ਇਹ ਆਪਣੇ ਆਪ ਚ ਅਸੀਂ ਇੱਕ ਕੋਸ਼ਿਸ਼ ਕੀਤੀ ਫਿਰ ਕਿ ਜਦੋਂ ਉਹਨਾਂ ਦੀ ਬਰਸੀ ਆਈ, 1 ਸਾਲ ਹੋਇਆ ਜਦੋਂ, ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਤੁਸੀਂ ਸਾਡੇ ਲਈ ਹਜੇ ਵੀ ਇਸ ਦੁਨੀਆਂ ਦੇ ਵਿੱਚ ਹਾਜ਼ਰ ਹੋ, ਸਾਨੂੰ ਕਦੇ ਇਹ ਲੱਗਿਆ ਹੀ ਨਹੀਂ ਤੁਸੀਂ ਕਿਤੇ ਚਲੇ ਗਏ ਹੋ। ਤੇ ਅਸੀਂ ਮੈਂ ਇੱਕ ਗੀਤ ਜਿਹੜਾ ਲਿਖਿਆ ਸੀ, ਕਿੱਥੇ ਤੁਰ ਗਿਆ ਯਾਰਾ, ਉਹ ਅਸੀਂ ਉਹਨਾਂ ਦੀ ਬਰਸੀ ਵਾਲੇ ਦਿਨ 26 ਜੁਲਾਈ ਨੂੰ ਅਸੀਂ ਚੰਡੀਗੜ੍ਹ ਇੱਥੇ ਪੰਜਾਬ ਕਲਾ ਭਵਨ ਦੇ ਆਡੀਟੋਰੀਅਮ ਦੇ ਵਿੱਚ ਰਿਲੀਜ਼ ਕੀਤਾ, ਜਿਹਦਾ ਕਿ ਜਿਹੜਾ ਮਿਊਜ਼ਿਕ ਆ, ਸੰਗੀਤ ਆ, ਉਹ ਸਰਦਾਰ ਗੁਰਮੀਤ ਸਿੰਘ ਜੀ, ਜਿਹੜੇ ਕਿ ਬਾਲੀਵੁੱਡ ਦੇ ਬੜੇ ਅੱਛੇ ਮਿਊਜ਼ਿਕ ਡਾਇਰੈਕਟਰ ਆ, ਉਹਨਾਂ ਨੇ ਦਿੱਤਾ। ਔਰ ਇਹ ਸਾਰੀ ਜਿਹੜੀ ਸੀ ਪੇਸ਼ਕਾਰੀ ਸਰਦਾਰ ਬਾਬੂ ਸਿੰਘ ਮਾਨ ਮਰਾੜਾ ਵਾਲਿਆਂ ਦੀ ਦੇਖ ਰੇਖ ਚ, ਤੇ ਵਾਈਟਲ ਰਿਕਾਰਡ ਜਿਹਦੇ ਕਿ ਤਲਜਿੰਦਰ ਨਾਗਰਾ ਜੀ ਆ, ਉਹਨਾਂ ਨੇ ਸਾਰਾ ਕੰਸੈਪਟ ਸਾਡੇ ਨਾਲ ਤਿਆਰ ਕਰਵਾਇਆ ਤੇ ਅਸੀਂ ਉਹ ਲੋਕਾਂ ਦੇ ਅੱਗੇ ਰੱਖਿਆ, ਤਾਂ ਕਿ ਸਾਡੇ ਨਾਲ ਨਾਲ ਜਿਹੜੇ ਬਾਕੀ ਲੋਕ ਵੀ ਆ, ਉਹ ਵੀ ਛਿੰਦਾ ਜੀ ਨੂੰ ਉਸੇ ਤਰ੍ਹਾਂ ਯਾਦ ਕਰਨ ਜਿਵੇਂ ਸਾਡੇ ਦਿਲਾਂ ਦੇ ਵਿੱਚ ਹਜੇ ਵੀ ਉਹ ਜਿੰਦਾ ਨੇ।
ਹਰਪ੍ਰੀਤ ਜੀ, ਤੁਸੀਂ ਉਸ ਦੌਰ ਦੀ ਗੱਲ ਕੀਤੀ ਜਦੋਂ, ਜਿਹਨੂੰ ਕਿ ਸੁਰਿੰਦਰ ਛਿੰਦਾ ਜੀ ਦਾ ਦੌਰ ਕਿਹਾ ਜਾਂਦਾ ਸੀ, ਉਸ ਦੌਰ ਦੇ ਗਾਇਕਾਂ ਦੀ ਗੱਲ ਕੀਤੀ, ਤੇ ਜ਼ਾਹਿਰ ਹੈ ਤੁਸੀਂ ਉਸ ਦੌਰ ਦੇ ਸੰਗੀਤ ਨੂੰ ਸੁਣਿਆ ਤੇ ਅੱਜ ਵੀ ਉਹ ਤੁਹਾਡੇ ਜ਼ਿਹਨ ਚ ਹੋਣਾ। ਤੇ ਜੇ ਆਪਾਂ ਅੱਜ ਦੇ ਦੌਰ ਦੇ ਸੰਗੀਤ ਦੀ ਗੱਲ ਕਰੀਏ, ਕਿਸ ਤਰ੍ਹਾਂ ਤੁਸੀਂ ਇਹ ਬਦਲਾਵ ਜਿਹੜਾ ਆਇਆ ਉਹਨੂੰ ਦੇਖਦੇ ਹੋ?
ਦੇਖੋ, ਜੇ ਆਪਾਂ ਗੱਲ ਕਰੀਏ ਸੁਰਿੰਦਰ ਛਿੰਦਾ ਜੀ ਦੇ ਦੌਰ ਦੀ, ਤੇ ਦੌਰ ਮੈਂ ਦੇਖਿਆ ਕਿ ਬੜੇ ਪੁਰਾਣੇ ਸਮੇਂ ਚ ਜਦੋਂ ਦੇ ਪੰਜਾਬੀ ਗਾਣੇ ਗੀਤ ਚੱਲਦੇ ਆ ਰਹੇ ਆ, ਕੁਛ ਅਜਿਹੇ ਵੀ ਗੀਤ ਆ ਜਿਹੜੇ ਲੋਕ ਗੀਤ ਹੀ ਬਣ ਗਏ ਆ ਪੰਜਾਬੀ ਦੇ, ਤੇ ਉਹਨਾਂ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ। ਜਿਹਦੇ ਵਿੱਚ ਜੇ ਆਪਾਂ ਪੁਰਾਣਾ ਦੇਖੀਏ, ਲਾਲ ਚੰਦ ਯਮੁਨਾ ਜੱਟ ਗੀਤ ਦੇਖ ਲਓ, ਆਸਾ ਸਿੰਘ ਮਸਤਾਨਾ ਵੀ ਆਪਣੇ ਜ਼ਮਾਨੇ ਚ ਮਸ਼ਹੂਰ ਰਹੇ ਆ, ਹਰਚਰਨ ਗਰੇਵਾਲ ਜੀ ਰਹੇ, ਤੇ ਮੈਂ ਪਹਿਲਾਂ ਨਾਮ ਲਿਆ ਸੀਗਾ ਮੁਹੰਮਦ ਸਦੀਕ ਜੀ ਔਰ ਕੁਲਦੀਪ ਮਾਨਕ ਜੀ, ਇੱਥੋਂ ਤੱਕ ਕਿ ਕਿਸੇ ਜ਼ਮਾਨੇ ਚ ਅਮਰ ਸਿੰਘ ਚਮਕੀਲਾ ਦਾ ਨਾਮ ਬੜਾ ਚੱਲਿਆ ਪੰਜਾਬ ਦੇ ਵਿੱਚ, ਔਰ ਨਾਲ ਹੀ ਜੇ ਦੇਖੀਏ ਜਸਵੰਤ ਸੰਦੀਲਾ ਜੀ, ਪਾਲੀ ਦੇਤ ਵਾਲੀ ਹੈ ਜੀ, ਦਿਲਸ਼ਾਦ ਅਖਸਰ, ਇਹ ਸਾਰੇ ਬੜੇ ਵੱਡੇ ਨਾਮ ਹੋਏ ਆ ਪੰਜਾਬੀ ਗਾਇਕੀ ਦੇ ਵਿੱਚ। ਤੇ ਫਿਰ ਹੰਸਰਾਜ ਹੰਸ ਤੇ ਸੁਰਿੰਦਰ ਛਿੰਦਾ ਤਾਂ ਇੱਕ ਅਲੱਗ ਹੀ ਗੱਲ ਸੀ, ਕਿਉਂਕਿ ਆਪ ਮੁਹੰਮਦ ਸਦੀਕ ਜੀ ਵੀ ਕਹਿੰਦੇ ਰਹੇ ਕਿ ਅਸੀਂ ਮਾਲਵੇ ਦੇ ਟਿੱਬਿਆਂ ਚ, ਕਿਉਂਕਿ ਉਦੋਂ ਟਿੱਬੇ ਹੁੰਦੇ ਸੀ ਪੁਰਾਣੇ ਜ਼ਮਾਨੇ ਚ, ਖਾੜੇ ਲੱਗਦੇ ਸੀ ਵਿਆਹਾਂ ਦੇ ਤੇ ਹੋਰ ਖੁੱਲੇ, ਉਹ ਕਹਿੰਦੇ ਵੀ ਅਸੀਂ ਟਿੱਬਿਆਂ ਦੇ ਵਿੱਚ ਲੀਕਾਂ ਪਾਈਆਂ ਸੀ, ਉਹਨਾਂ ਨੂੰ ਪੱਕੀਆਂ ਪੈੜਾਂ ਫਿਰ ਛਿੰਦੇ ਹੋਰਾਂ ਨੇ ਬਣਾਇਆ, ਵੀ ਇਹਨਾਂ ਦੇ ਇੰਨੇ ਕੁ ਜ਼ਿਆਦਾ ਉੱਥੇ ਫੈਨ ਫੋਲੋਇੰਗ ਸੀ, ਇੰਨੇ ਕੁ ਖਾੜੇ ਲੱਗੇ ਫਿਰ ਮਾਲਵੇ ਚ ਖਾਸ ਕਰਕੇ, ਕਿ ਮਤਲਬ ਉੱਥੇ ਸਦੀਕ ਸਾਹਿਬ ਤੇ ਛਿੰਦਾ ਛਿੰਦਾ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ। ਔਰ ਹਾਂ, ਇਹ ਜ਼ਰੂਰ ਸੀ ਕਿ ਜਿਹੜੇ ਉਸ ਜ਼ਮਾਨੇ ਦੇ ਗੀਤ ਸੀ ਉਦੋਂ ਜ਼ਿਆਦਾ ਜ਼ੋਰ ਸੀ, ਜਿਹੜਾ ਬੋਲ ਸੀ ਜਿਹੜੇ ਗੀਤ ਦੇ, ਗੀਤਕਾਰੀ ਦੇ ਨਾਲ ਨਾਲ ਗਾਇਕ ਵੱਲ ਦਿੱਤਾ ਜਾਂਦਾ ਸੀ ਜ਼ੋਰ ਜ਼ਿਆਦਾ। ਫਿਰ ਉਸ ਤੋਂ ਬਾਅਦ, ਕਿਉਂਕਿ ਉਹਨਾਂ ਜ਼ਮਾਨੇ 'ਚ ਇਹੋ ਜਿਹੇ ਇੰਸਟਰੂਮੈਂਟ, ਇਹੋ ਜਿਹੀਆਂ ਟੈਕਨੀਕਸ, ਹੋਰ ਚੀਜ਼ਾਂ ਹੈ ਨਹੀਂ ਸੀ, ਕਿ ਇੱਕ ਹੀ ਮਾਈਕ ਦੇ ਉੱਪਰ ਉਹਨਾਂ ਦੇ ਨਾਲ ਫਿਰ ਰਿਕਾਰਡਿੰਗ ਹੁੰਦੀ ਸੀ ਸਾਰੀ। ਤੁਸੀਂ ਇਹ ਦੇਖੋ, ਸਟੂਡੀਓ 'ਚ ਇੱਕ ਮਾਈਕ ਹੋਣਾ, ਉਸੇ 'ਤੇ ਹੀ ਗਾਇਆ ਜਾਣਾ, ਉਸੇ 'ਤੇ ਸਾਰੇ ਸਾਜ਼ ਰਿਕਾਰਡ ਹੋਣੇ। ਹੁਣ ਵਾਲੀਆਂ ਤਾਂ ਸਾਰਾ ਕੰਪਿਊਟਰ ਦਾ ਟਾਈਮ ਆ ਗਿਆ, ਇਸ ਤਰ੍ਹਾਂ ਦਾ ਨਹੀਂ ਸੀ। ਤੇ ਉਦੋਂ ਜਿਹੜਾ ਗਾਉਣ ਵਾਲਾ ਸੀ ਜਾਂ ਵਜਾਉਣ ਵਾਲਾ ਸੀ, ਉਹ ਵਾਕਈ ਆਪਦੇ ਖੇਤਰ ਦਾ ਮਾਹਰ ਹੋਣਾ ਚਾਹੀਦਾ ਸੀ। ਦੂਸਰੀ ਗੱਲ ਜਿਹੜਾ ਡਿਫਰੈਂਸ ਆ ਕਿ ਉਹਨਾਂ ਟਾਈਮ ਦੇ ਵਿੱਚ ਵੀਡੀਓਗ੍ਰਾਫੀ ਵਾਲਾ ਇਹ ਕਲਚਰ ਨਹੀਂ ਸੀ। ਦੋ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੰਦੇ, ਇੱਕ ਤਾਂ ਉਹਦਾ ਮਿਊਜ਼ਿਕ, ਮਿਊਜ਼ਿਕ ਸਾਨੂੰ ਕਿੰਨਾ ਅਟਰੈਕਟ ਕਰ ਰਿਹਾ, ਕਿੰਨਾ ਦਿਲ ਖਿੱਚਵਾ ਉਹਦਾ ਮਿਊਜ਼ਿਕ ਆ, ਤੇ ਫਿਰ ਅਸੀਂ ਇਹ ਗੱਲ ਕਰਦੇ ਹਾਂ ਵੀ ਵੀਡੀਓ ਵਧੀਆ ਬਣੀ ਆ ਕਿ ਨਹੀਂ ਬਣੀ। ਤੇ ਤੀਜੀ ਗੱਲ ਫਿਰ ਜਾ ਕੇ ਆਉਂਦੀ ਹੈ ਕਿਤੇ ਵੀ ਇਹ ਬੰਦੇ ਨੇ ਗਾਇਆ ਕਿਸ ਤਰ੍ਹਾਂ ਦੇ, ਇਹਦੇ ਵਿੱਚ ਬੋਲ ਕਿਸ ਤਰ੍ਹਾਂ ਦੇ ਆ ਲਿਖਣ ਵਾਲੇ ਦੇ। ਸੋ ਇੱਕ ਬੜੀ ਵੱਡੀ ਚੇਂਜ ਆ ਕਿ ਹੁਣ ਜਿਹੜਾ ਹੈ ਨਾ ਵਿਜ਼ੂਅਲ ਇੰਪੈਕਟ ਦਾ ਜ਼ਮਾਨਾ, ਜਦੋਂ ਕਿ ਉਹ ਜ਼ਮਾਨਾ ਸੀ, ਔਰ ਇਸੇ ਕਰਕੇ ਸ਼ਾਇਦ ਉਹ ਜਿਹੜੇ ਗਾਇਕ ਸੀ ਹਜੇ ਵੀ ਅੱਜ ਤੱਕ ਅਸੀਂ ਉਹਨਾਂ ਦੇ ਗਾਣੇ ਸੁਣਦੇ ਹਾਂ।
ਹਰਪ੍ਰੀਤ ਜੀ, ਕੋਈ ਅਜਿਹਾ ਗਾਣਾ ਜਿਹੜਾ ਤੁਹਾਡਾ ਹਮੇਸ਼ਾ ਦਿਲ ਦੇ ਕਰੀਬ ਰਿਹਾ ਸੁਰਿੰਦਰ ਛਿੰਦਾ ਜੀ ਦਾ, ਤੇ ਜੇ ਦੋ ਕੁ ਬੋਲ ਸਾਡੇ ਲਈ ਤੁਸੀਂ ਗੁਣਗੁਣਾਉਣਾ ਚਾਹੋ ਉਹਨਾਂ ਨੂੰ ਯਾਦ ਕਰਦੇ ਹੋਏ?
ਹਾਂ, ਉਹਨਾਂ ਦੇ ਗਾਣੇ ਇੱਕ ਜਾਂ ਦੋ ਨੀ, ਤਕਰੀਬਨ ਸਾਰੇ ਹੀ ਮੇਰੇ ਦਿਲ ਦੇ ਨੇੜੇ ਰਹੇ ਆ, ਔਰ ਜਿਹੜੇ ਸਭ ਤੋਂ ਜ਼ਿਆਦਾ ਸੀ ਫੇਵਰੇਟ ਉਹਨਾਂ ਦੇ ਵਿੱਚੋਂ ਜਿਵੇਂ ਦੋ ਊਠਾਂ ਵਾਲੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਦਾ ਉੱਚਾ ਦਰ ਬਾਬੇ ਨਾਨਕ ਦਾ, ਤੇ ਫਿਰ ਜੇ ਉਸ ਤੋਂ ਅੱਗੇ ਅਸੀਂ ਚੱਲੀਏ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਇਹ ਅਜਿਹੇ ਗਾਣੇ ਸੀ। ਤੇ ਫਿਰ ਆ ਜਾਂਦੀ ਹੈ ਗੱਲ ਜਿਉਣੇ ਮੋੜ ਦੀ, ਜਿਉਣਾ ਮੋੜ ਇੱਕ ਅਲੱਗ ਹੀ ਪਾਸੇ ਲੈ ਗਿਆ ਪੰਜਾਬੀ ਗਾਇਕੀ ਨੂੰ, ਤੇ ਜਿਹੜਾ ਅੱਜ ਤੱਕ ਚੱਲ ਰਿਹਾ ਹਰ ਵਿਆਹ ਸ਼ਾਦੀ ਕੋਈ ਉਹ ਤੋਂ ਬਿਨਾਂ ਕੰਪਲੀਟ ਨਹੀਂ ਹੁੰਦਾ, ਪੁੱਤ ਜੱਟਾਂ ਦੇ, ਮਤਲਬ ਇਹ ਗਾਇਕੀ ਦੇ ਮੀਲ ਪੱਥਰ ਆ ਜਿਹੜੇ ਉਹਨਾਂ ਨੇ ਗੱਡ ਤੇ, ਜਿਨ੍ਹਾਂ ਦਾ ਮੁਕਾਬਲਾ ਮੈਨੂੰ ਨਹੀਂ ਲੱਗਦਾ ਕੋਈ ਛੇਤੀ ਕੀਤਾ ਜਾ ਸਕਦਾ।
ਹਰਪ੍ਰੀਤ ਸਿੰਘ ਸੇਖੋਂ ਜੀ, ਬਹੁਤ ਬਹੁਤ ਧੰਨਵਾਦ SBS ਪੰਜਾਬੀ ਨਾਲ ਜੁੜਨ ਲਈ, ਅਤੇ ਸਾਡੇ ਨਾਲ ਆਪਣਾ ਸਫ਼ਰ ਸੁਰਿੰਦਰ ਛਿੰਦਾ ਜੀ ਦੇ ਨਾਲ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਬਹੁਤ ਸ਼ੁਕਰੀਆ ਮੈਡਮ, ਮੈਨੂੰ ਤੁਹਾਡੇ ਦਰਸ਼ਕਾਂ ਦੇ ਰੂਬਰੂ ਕਰਨ ਦੇ ਲਈ, ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
ਤੁਸੀਂ ਸੁਣ ਰਹੇ ਹੋ SBS ਪੰਜਾਬੀ ਜੋਤਿਕਾ ਦੇ ਨਾਲ।
ਯੂ ਵਿਦ SBS ਰੇਡੀਓ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।